ਹਿਸਾਬ ਕਰੋਗੇ ਤਾਂ ਸਾਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲੇਗੀ। ਤੇਰੀ ਬਖਸ਼ਿਸ਼ ਹੀ ਸਾਨੂੰ ਤਾਰ ਸਕਦੀ ਹੈ, ਤੇਰੀ ਰਹਿਮਤ ਹੀ ਸਾਨੂੰ ਤਾਰ ਸਕਦੀ ਹੈ। ਇਸ ਲਈ ਬਖਸ਼ਣ ਹਾਰ, ਬਖਸ਼ ਲੈ, ਬਖਸ਼ ਲੈ,
ਬਖਸ਼ਣ ਹਾਰ, ਬਖਸ਼ ਲੈ, ਬਖਸ਼ਣ ਹਾਰ, ਬਖਸ਼ ਲੈ, ਬਖਸ਼ ਲੈ, ਬਖਸ਼ ਲੈ, ਬਖਸ਼ ਲੈ, ਬਖਸ਼ ਲੈ, ਬਖਸ਼ਣ ਹਾਰ, ਬਖਸ਼ ਲੈ। बख्श निहार बख्श
हर टूटे हर प्रभ मेले सब किल विख कट विकार हर दुठे हर प्रभु मेले आ सब किल विख कट विकार जिन्ना हर हर नाम धिया हर नाम ले आया जिन्ना हर हर नाम ले आया जन नानक तिन जयकार बख्शन लारी बख्श ले बख्शन लारी बख्श ले बख्श ले ए भूलन हार ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੈ ਕਿ ਜੋ ਛੱਡਣਾ ਹੈ ਉਸ ਨੂੰ ਅਸੀਂ ਜੱਫੇ ਪਾਈ ਬੈਠੇ ਹਾਂ, ਅਸਥਿਰ ਮੰਨਦੇ ਹਾਂ। ਕੌਣ ਹੈ ਜੋ ਸਾਡੇ ਕੋਲੋਂ ਖੋ ਕੇ ਲੈ ਜਾਏਗਾ? ਪਰ ਜਦੋਂ ਪ੍ਰਾਣ ਪੰਖੇਰੂ ਉੱਡਦੇ ਹਨ ਤਾਂ ਇੱਕ ਛਿਨ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ, ਸਾਨੂੰ ਇਹ ਪਤਾ ਨਹੀਂ ਲੱਗਦਾ। ਰਤਨ ਤਿਆਗ, ਨਾਮ ਦੇ ਰਤਨ ਨੂੰ ਤਿਆਗ ਕੇ ਮਾਇਆ ਦੀਆਂ ਕੌਡੀਆਂ ਨੂੰ ਪਕੜੀ ਬੈਠੇ, ਕੌਡੀਆਂ ਦੇ ਮਗਰ ਭੱਜੇ ਫਿਰਦੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਆ ਟਕਾ ਲੈ ਜਾ, ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਆ। ਮਰਦਾਨਾ ਤੁਰਿਆ ਜਾ ਰਿਹਾ, ਹਰ ਦੁਕਾਨ ਤੇ ਰੁਕ ਕੇ ਪੁੱਛਦਾ, ਕਿਉਂ ਜੀ ਇੱਕ ਪੈਸੇ ਦਾ ਸੱਚ ਔਰ ਇੱਕ ਪੈਸੇ ਦਾ ਝੂਠ ਚਾਹੀਦਾ, ਮਿਲੇਗਾ? ਉਹ ਕਹਿੰਦੇ ਨੇ ਭਾਈ ਇਹ ਸੌਦਾ ਕਦੇ ਦੁਕਾਨਾਂ ਤੇ ਵਿਕਦਾ ਤਾਂ ਵੇਖਿਆ ਨਹੀਂ, ਹਰ ਇੱਕ ਕੋਲੋਂ ਪੁੱਛ ਰਿਹਾ। ਅਕਾਲ ਪੁਰਖ ਵਾਹਿਗੁਰੂ ਦੀ ਨੇਤ ਨਾਲ ਇੱਕ ਮੂਲਾ ਰਹਿੰਦਾ ਸੀ, ਆਪਣੀ ਦੁਕਾਨ ਤੇ ਬੈਠਾ ਹੈ। ਜਦੋਂ ਮਰਦਾਨੇ ਨੇ ਜਾ ਕੇ ਕਿਹਾ, ਕਿਉਂ ਜੀ ਇੱਕ ਪੈਸੇ ਦਾ ਸੱਚ ਚਾਹੀਦਾ ਹੈ ਔਰ ਇੱਕ ਪੈਸੇ ਦਾ ਝੂਠ ਚਾਹੀਦਾ ਹੈ, ਮਿਲ ਜਾਏਗਾ? ਤਾਂ ਇਸ ਮੂਲੇ ਨੇ ਇੱਕ ਟਕਾ ਲੈ ਲਿਆ ਤੇ ਇੱਕ ਪੇਪਰ ਤੇ ਲਿਖ ਦਿੱਤਾ ਕਿ ਮਰਨਾ ਸੱਚ, ਦੂਸਰੇ ਪੇਪਰ ਤੇ ਲਿਖ ਦਿੱਤਾ ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਲਈ ਸੰਸਾਰ ਵਿੱਚ ਰਹਿ ਜਾਣਾ, ਇਹਦੇ ਵਰਗਾ ਝੂਠ ਨਹੀਂ, ਤੇ ਜੇ ਕੋਈ ਕਹਿੰਦਾ ਮੈਂ ਇਹ ਪੰਜ ਭੂਤਕ ਸਰੀਰ ਤਿਆਗਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ, ਕਿਉਂਕਿ ਰਹਿਣ ਨਾ ਪਾਵੇ ਸੁਰ ਨਰ ਦੇਵਾ। ਬੜੇ ਬੜੇ ਪੀਰ ਪੈਗੰਬਰ ਔਲੀਆ ਅਵਤਾਰ ਸੰਸਾਰ ਤੇ ਸਰੀਰ ਨੂੰ ਨਹੀਂ ਛੱਡ ਸਕੇ, ਨਹੀਂ ਰੱਖ ਸਕੇ, ਅਸੀਂ ਕਿਵੇਂ ਰੱਖ ਸਕਦੇ? ਮਰਦਾਨੇ ਨੇ ਇਹ ਦੋ ਰੁੱਕ ਕੇ ਲੈ ਲਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਆ ਕੇ ਰੱਖ ਦਿੱਤੇ, ਮਹਾਰਾਜ ਆ ਦੋ ਪੈਸਿਆਂ ਦਾ ਸੌਦਾ ਮਿਲਿਆ। ਉੱਤੇ ਲਿਖਿਆ ਸੀ ਇੱਕ ਪੇਪਰ ਤੇ ਕਿ ਮਰਨਾ ਸੱਚ, ਦੂਸਰੇ ਤੇ ਲਿਖਿਆ ਜਿਉਣਾ ਝੂਠ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਜਿਸਨੇ ਐਸਾ ਅਨੁਭਵੀ ਗਿਆਨ ਇਹਦੇ ਉੱਪਰ ਲਿਖ ਦਿੱਤਾ, ਜਿਸਨੂੰ ਕਦੇ ਕੋਈ ਗਲਤ ਨਹੀਂ ਕਹਿ ਸਕਦਾ, ਚੱਲ ਐਸੇ ਪੁਰਖ ਦੇ ਦਰਸ਼ਨ ਵੀ ਕਰੀਏ, ਉਸਨੂੰ ਮਿਲੀਏ ਵੀ ਸਹੀ। ਕੇਵਲ ਉਸਨੇ ਲਿਖਿਆ ਹੀ ਹੈ ਕਿ ਉਸਦਾ ਜੀਵਨ ਵੀ ਐਸਾ ਹੈ। ਉਚਾਰਨ ਕਰੋ ਸ੍ਰੀ, ਕਿ ਕਈ ਵੇਰਾਂ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰੋਂ ਚਿਤਵੀਆਂ, ਬੜੀਆਂ ਬੜੀਆਂ ਗਿਆਨ ਦੀਆਂ ਬਾਤਾਂ ਕਰਕੇ ਵੀ ਅਸੀਂ ਅੰਦਰੋਂ ਉਹ ਕੁਝ ਹੀ ਹੁੰਦੇ ਹਨ ਜੋ ਨਹੀਂ ਹੋਣਾ ਚਾਹੀਦਾ। ਧੰਨ ਗੁਰੂ ਨਾਨਕ ਪਾਤਸ਼ਾਹ, ਪਾਈ ਮੂਲੇ ਕੀੜ ਨੂੰ ਜਾ ਮਿਲੇ, ਮੂਲਾ ਕੀੜ ਦਰਸ਼ਨ ਕਰਕੇ ਤਨ ਮਨ ਠਰ ਗਿਆ, ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਜਿਉਂ ਆਇਆ ਮੂਲਿਆ, ਆ ਜੋ ਕੁਝ ਲਿਖਿਆ ਹੀ ਇਸ ਉੱਪਰ ਆਪਣੇ ਜੀਵਨ ਨੂੰ ਵੀ ਟਾਲਿਆ। ਮਹਾਰਾਜ ਯਤਨ ਕਰ ਰਿਹਾ, ਆਪ ਕਿਰਪਾ ਕਰੋ, ਆਪ ਰੱਬ ਦੇ ਪਿਆਰੇ ਹੋ ਕਿ ਮੈਂ ਐਸਾ ਜੀਵਨ ਬਣਾ ਸਕਾਂ ਆਪਣਾ ਜੋ ਮੈਂ ਲਿਖਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਗਤ ਤਾਂ ਮਿੱਥਿਆ ਹੈ, ਤੂੰ ਸਾਰੇ ਹੀ ਸੁੱਖ ਹੁਣ ਵੇਖ ਰਹੇ ਹਨ ਗ੍ਰਸਤ ਦੇ ਸੰਸਾਰ ਦੇ, ਹੁਣ ਤੂੰ ਸਾਡੇ ਨਾਲ ਰਹਿ ਕੇ ਪ੍ਰਭੂ ਭਗਤੀ ਕਰਿਆ ਕਰ, ਤੇਰਾ ਲੋਕ ਪਰਲੋਕ ਸੋਰ ਜਾਏਗਾ। ਉਚਾਰਨ ਕਰੋ ਸ੍ਰੀ ਭਾਈ ਮੂਲੇ ਨੂੰ ਇਹ ਗੱਲ ਬੜੀ ਚੰਗੀ ਲੱਗੀ। ਕਹਿਣ ਲੱਗਾ, ਮਹਾਰਾਜ ਫਿਰ ਕਿਰਪਾ ਕਰੋ, ਮੈਂ ਘਰ ਜਾ ਕੇ ਆਪਣੀ ਘਰ ਵਾਲੀ ਕੋਲੋਂ ਵੀ ਆਗਿਆ ਲੈ ਲਵਾਂ ਤੇ ਮਿਲ ਗਿਲ ਵੀ ਆਵਾਂ ਤੇ ਫਿਰ ਮੈਂ ਆਪ ਦੇ ਨਾਲ ਚੱਲਾਂਗਾ। ਹਜ਼ੂਰ ਕਹਿਣ ਲੱਗੇ, ਤੂੰ ਚੱਲ, ਅਸੀਂ ਤੇਰੇ ਘਰ ਆਉਂਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਮੂਲਾ ਘਰ ਆਇਆ, ਘਰ ਵਾਲੀ ਨੂੰ ਕਹਿਣ ਲੱਗਾ, ਬਈ ਹੁਣ ਮਹਾਂਪੁਰਖਾਂ ਦੀ ਸਤਪੁਰਸ਼ਾਂ ਦੀ ਸੰਗਤ ਮਿਲ ਗਈ ਹੈ, ਮੈਂ ਤਾਂ ਹੁਣ ਉਹਨਾਂ ਦੇ ਨਾਲ ਆਪਣਾ ਜੀਵਨ ਬਤੀਤ ਕਰਾਂਗਾ। ਘਰ ਵਾਲੀ ਕਹਿਣ ਲੱਗੀ ਕਿ ਇਹ ਕਿਵੇਂ ਹੋ ਸਕਦਾ, ਤੂੰ ਇੱਥੋਂ ਘਰੋਂ ਬਾਹਰ ਨਹੀਂ ਜਾਏਗਾ, ਇੱਥੇ ਹੀ ਬਹਿ ਕੇ ਤੂੰ ਸਿਮਰਨ ਕਰਨਾ ਹੈ ਨਾ, ਇੱਥੇ ਹੀ ਬਹਿ ਕੇ ਕਰੀ ਜਾ, ਪਰ ਤੈਨੂੰ ਮੈਂ ਕਿਤੇ ਜਾਣ ਨਹੀਂ ਦੇਣਾ। ਇਸ ਤਰ੍ਹਾਂ ਦੇ ਵਿਚਾਰ ਹੋ ਹੀ ਰਹੇ ਸਨ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਹ ਆਵਾਜ਼ ਦਿੱਤੀ, ਸਤਿਕਰਤਾਰ ਸਤਿਕਰਤਾਰ। ਮੂਲਿਆ ਬੂਆ ਖੋਲ। ਹੁਣ ਮੂਲੇ ਦੀ ਘਰ ਵਾਲੀ ਨੇ ਮੂਲੇ ਨੂੰ ਗੋਹਿਆਂ ਵਾਲੇ ਕਮਰੇ ਵਿੱਚ ਢੱਕ ਦਿੱਤਾ ਜਿੱਥੇ ਸੁੱਕੇ ਗੋਹੇ ਪਏ ਸਨ, ਤੇ ਆਪ ਆ ਕੇ ਬਾਹਰ ਬੂਹਾ ਖੋਲਿਆ ਤੇ ਕਹਿਣ ਲੱਗੀ, ਮਹਾਰਾਜ ਮੂਲਾ ਤਾਂ ਘਰ ਨਹੀਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੋ 14 ਲੋਕਾਂ ਦੀ ਖਬਰ ਇਸ ਤਰ੍ਹਾਂ ਜਾਣਦੇ ਹੋਣ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ, ਉਹਦੇ ਸਾਹਮਣੇ ਕੋਈ ਕੀ ਮੁਕਰ ਸਕਦਾ ਸੀ। ਹਜ਼ੂਰ ਕਹਿਣ ਲੱਗੇ, ਮੂਲਾ ਘਰੇ ਹੀ ਹੈ। ਕਹਿਣ ਲੱਗੀ, ਮਹਾਰਾਜ ਮੂਲਾ ਘਰ ਨਹੀਂ ਹੈ। ਤੇ ਜਦੋਂ ਤੀਸਰੀ ਵਾਰੀ ਵੀ ਆਖਿਆ ਨਾ ਭਈ ਘਰ ਨਹੀਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਫਿਰ ਨਹੀਂ ਹੈ ਤਾਂ ਨਹੀਂ ਹੋਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਤਾਂ ਚੱਲ ਪਏ, ਆਪ ਇਕਾਂਤ ਬੀਆਬਾਨ ਜੰਗਲ ਵਿੱਚ ਬੈਠਦੇ ਸਨ। ਇੱਧਰ ਮੂਲੇ ਨੂੰ ਸੱਪ ਲੜਿਆ ਤੇ ਤੜਪਣ ਲੱਗਾ, ਅਖੀਰਲੇ ਸਵਾਸ ਲੈਣ ਲੱਗਾ। ਘਰ ਵਾਲੀ ਨੇ ਬੂਹਾ ਖੋਲਿਆ, ਬਾਹਰ ਕੱਢਿਆ, ਕਹਿਣ ਲੱਗਾ, ਤੂੰ ਹੁਣ ਮੈਨੂੰ ਗੁਰੂ ਤੋਂ ਤਾਂ ਬੇਮੁਖ ਕੀਤਾ, ਹੁਣ ਮੇਰੇ ਸਰੀਰ ਨੂੰ ਉੱਥੇ ਲੈ ਚੱਲ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ, ਮੈਂ ਆਪਣੀਆਂ ਭੁੱਲਾਂ ਤਾਂ ਬਖਸ਼ਾ ਲਵਾਂ। ਜਾ ਪਾਇਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਤਾਂ ਭਾਈ ਮੂਲਾ ਸਰੀਰ ਤਿਆਗ ਚੁੱਕਿਆ ਸੀ। ਹਜ਼ੂਰ ਕਹਿਣ ਲੱਗੇ, ਇਸ ਦੀ ਤਾਂ ਉਮਰ ਹੀ ਸਮਾਪਤ ਸੀ, ਜੇ ਆ ਜਾਂਦਾ ਸੇਵਾ ਸਿਮਰਨ ਕਰਦਾ ਨਿਰੰਕਾਰ ਦੇ ਘਰ ਵਿੱਚੋਂ ਹੋਰ ਉਮਰ ਮਿਲ ਜਾਂਦੀ, ਪਰ ਹੁਣ ਇਸ ਨੂੰ ਲੈ ਜਾਓ, ਹੁਣ ਇਹ ਆਪਣੀ ਉਮਰ ਸਮਾਪਤ ਕਰ ਚੁੱਕਿਆ। ਘਰ ਵਾਲੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਿਹਰ ਕਰੋ, ਕਿਰਪਾ ਕਰੋ, ਇਹਨੇ ਤੁਹਾਡੇ ਦਰਸ਼ਨ ਕੀਤੇ ਹਨ, ਥੋੜਾ ਸਮਾਂ ਸੰਗਤ ਵੀ ਕੀਤੀ ਹੈ, ਇਹਦੀ ਕਲਿਆਣ ਕਰੋ, ਇਹਦੀ ਮੁਕਤ ਕਰੋ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁਭਾਵਕ ਮੁਖ ਤੋਂ ਨਿਕਲਿਆ, ਕਹਿਣ ਲੱਗੇ, ਇਸ ਦੀ ਮੁਕਤੀ 10ਵੇਂ ਜਾਮੇ ਵਿੱਚ ਜਾ ਕੇ ਕਰਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਮਾਂ ਬੀਤਦਾ ਗਿਆ, ਕਿਉਂਕਿ ਗੁਰੂ ਦੇ ਨਾਲੋਂ ਟੁੱਟ ਜਾਣਾ, ਐਸੇ ਸੁਭਾਗ ਸਮੇਂ ਬੜੇ ਘੱਟ ਮਿਲਦੇ ਹਨ ਜਦੋਂ ਪੂਰਨ ਮਹਾਂਪੁਰਖਾਂ ਦੇ ਸਤਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ। ਤੇ ਜੇ ਮਨੁੱਖ ਉਸ ਸਮੇਂ ਨੂੰ ਨਾ ਸੰਭਾਲੇ ਤਾਂ ਗੱਲ ਜਨਮਾਂ ਤੇ ਜਾ ਪੈਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਅੱਜ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਨੂੰ ਰੰਗ ਲਾ ਰਹੇ ਹਨ ਤੇ ਜਾਂ ਸ਼ਿਕਾਰ ਖੇਡਣ ਲਈ ਗਏ। ਇੱਕ ਸਿਹਾ ਨਿਕਲਿਆ, ਉਹਦੇ ਪਿੱਛੇ ਘੋੜਾ ਦੌੜਾਇਆ, ਤੀਰ ਪਟੇ ਤੇ ਰੱਖ ਕੇ ਖਿੱਚ ਕੇ ਮਾਰਿਆ। ਇਹ ਸਿਹ ਦੇ ਅੰਦਰੋਂ ਇੱਕ ਐਸੀ ਰੂਹ ਨਿਕਲੀ ਜੋ ਭਾਈ ਮੂਲੇ ਦੀ ਸੀ। ਸਾਰੀਆਂ ਸੰਗਤਾਂ ਨੇ ਇਹ ਵੇਖਿਆ ਕਿ ਇਸ ਸਿਹ ਵਿੱਚੋਂ ਇੱਕ ਪਾਵਰ ਨਿਕਲਿਆ ਜਿਸ ਦਾ ਸ਼ਕਲ ਆਦਮੀਆਂ ਵਰਗੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਨਮਸਕਾਰ ਕਰ ਰਿਹਾ। ਹੇ ਗੁਰੂ ਨਾਨਕ ਦੀ ਦਸਵੀਂ ਜੋਤ, ਤੂੰ ਬੜੀ ਕਿਰਪਾ ਕੀਤੀ ਹੈ ਕਿਉਂਕਿ ਤੇਰੀ ਬਖਸ਼ਿਸ਼ ਹੀ ਸਾਨੂੰ ਉਤਾਰ ਸਕਦੀ ਹੈ, ਤੇਰੀ ਰਹਿਮਤ ਹੀ ਸਾਨੂੰ ਉਤਾਰ ਸਕਦੀ ਹੈ। ਅਸੀਂ ਮੁੜ ਮੁੜ ਭੁੱਲ ਜਾਂਦੇ ਹਾਂ, ਮੁੜ ਮੁੜ ਭਟਕ ਜਾਂਦੇ ਹਾਂ। ਕਿਰਪਾ ਕੀਤੀ ਹੈ, ਮਿਹਰ ਕੀਤੀ ਤੁਸੀਂ, ਹੁਣ ਮੇਰੇ ਤੇ ਰਹਿਮਤ ਕਰਕੇ ਮੈਨੂੰ ਮੁਕਤ ਕੀਤਾ। ਇਹ ਸਾਰੀਆਂ ਸੰਗਤਾਂ ਨੇ ਅੱਖੀ ਵੇਖਿਆ ਕਿ ਬੇਕੁੰਠ ਧਾਮ ਤੋਂ ਪੁਸ਼ਪ ਬੇਬਾਨ ਆਏ ਹਨ ਤੇ ਭਾਈ ਮੂਲੇ ਕੀੜ ਦੀ ਰੂਹ ਨੂੰ ਬਿਠਾ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਨਿਵਾਸ ਦੇਣ ਲਈ ਬੈਕੁੰਠ ਵਿੱਚ ਜਾ ਰਹੇ ਹਨ। ਤੇ ਆਵਾਜ਼ ਕੀ ਆ ਰਹੀ ਹੈ? ਆਵਾਜ਼ ਆ ਰਹੀ ਹੈ, ਬਖਸ਼ਣ ਹਾਰ ਬਖਸ਼ ਲੈ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ, ਭੁੱਲ ਜਾਂਦੇ ਹਾਂ। ਹੇ ਨਿਰੰਕਾਰ, ਸਾਡੇ ਕਰਮਾਂ ਤੇ ਨਾ ਜਾਣਾ, ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕਣੀ, ਕਿਉਂਕਿ ਅਸੀਂ ਭੁੱਲਣ ਹਾਰ ਹਾਂ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਆਓ ਅਸੀਂ ਵੀ ਸਾਰੇ ਮਿਲ ਕੇ ਕਰੀਏ
ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਬਖਸ਼ ਲੈ, ਬਖਸ਼ ਲੈ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਬਖਸ਼ ਲੈ and